ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹ ਸਰੂਰ ਜਗਰੀ ਸਮਾਂ ਹੈ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਾਰੇ ਜੁੜੇ ਹਾਂ ਜਿੱਥੇ ਆਪ ਸਰੀਰਾਂ ਕਰਕੇ ਇੱਥੇ ਹਾਜ਼ਰੀਆਂ ਲਵਾ ਰਹੇ ਹੋ ਦੇਸ਼ਾਂ ਪ੍ਰਦੇਸ਼ਾਂ 'ਚ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਟੀ ਵੀ ਚੈਨਲ ਦੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਸੰਗਤਾਂ ਜੁੜੀਆਂ ਹੋਈਆਂ ਹਨ। ਆਓ ਗੁਰਾਂ ਜੀ ਨੇ ਅੱਜ ਜੋ ਪਾਵਨ ਪਵਿੱਤਰ ਪ੍ਰਕਾਸ਼ਮਨ ਹੁੰਦੇ ਆ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਹਦਾ ਮੂਲ ਪਾਠ ਆਪ ਜੀਆਂ ਨੇ ਗੁਰੂ ਸਾਰੇ ਭਾਈ ਸਾਹਿਬ ਗੁਰਸੇਵਕ ਸਿੰਘ ਜੀ ਦੇ ਪਾਸੋਂ ਸਰਵਣ ਕੀਤਾ ਹੈ। ਸਤਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਡਹੰਸ ਰਾਗ ਦੇ ਵਿੱਚ ਤੀਸਰੇ ਗੁਰਦੇਵ, ਤੀਸਰੇ ਗੁਰੂ ਨਾਨਕ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਗਾਇਨ ਕੀਤੇ ਹੋਏ ਸ਼ਬਦ ਹਨ, ਉਚਾਰਨ ਕੀਤੇ ਹਨ। ਵਡਹੰਸ ਰਾਗ 'ਚ ਗਾਏ ਨੇ ਜਿੰਨੀ ਵੀ ਬਾਣੀ ਹੈ ਆਦ ਤੋਂ ਲੈ ਕੇ ਅੰਤ ਤੀਕਰ ਗੁਰਾਂ ਜੀ ਨੇ ਗਾਇਨ ਕਰਕੇ ਉਚਾਰੀ ਹੈ ਔਰ ਰਾਗਬੱਧ ਕਰਕੇ ਛੰਦਬੱਧ ਕਾਵਮਈ ਸ਼ੈਲੀ ਦੇ ਵਿੱਚ ਉਚਾਰੀ ਹੈ। ਵਡਹੰਸ ਰਾਗ ਕਮਾਜ ਥਾੜ ਦਾ ਇਹ ਸੰਪੂਰਨ ਰਾਗ ਹੈ। ਸਾਰੇ ਸ਼ੁੱਧ ਸੁਰ ਲੱਗਦੇ ਨੇ, ਨਿਸ਼ਾਦ ਨੀ ਦੋਵੇਂ ਲੱਗਦੇ ਨੇ, ਕੋਮਲ ਵੀ ਤੇ ਸ਼ੁੱਧ ਵੀ, ਬਾਕੀ ਸਾਰੇ ਸੁਰ ਜਿਹੜੇ ਹਨ ਉਹ ਸ਼ੁੱਧ ਲੱਗਦੇ ਹਨ। ਵਡਹੰਸ ਰਾਗ ਨੂੰ ਗਾਉਣ ਦਾ ਸਮਾਂ ਦੁਪਹਿਰ ਦਾ ਹੈ ਜਾਂ ਇਹਨੂੰ ਰਾਤ ਦੇ ਦੂਸਰੇ ਪਹਿਰ ਵਿੱਚ ਗਾਇਆ ਜਾਂਦਾ ਹੈ ਜਾਂ ਦਿਨ ਦੇ ਦੂਸਰੇ ਪਹਿਰ ਵਿੱਚ ਦੁਪਹਿਰ ਦੇ ਸਮੇਂ ਇਸ ਨੂੰ ਗਾਇਆ ਜਾਂਦਾ ਹੈ। ਵਡਹੰਸ ਰਾਗ ਗੁਰਦੇਵ ਮਹਾਰਾਜ ਕਹਿੰਦੇ ਕਿਵੇਂ ਹੋਈਦਾ ਹੈ, ਸ਼ਬਦ ਰਤੇ ਵਡਹੰਸ ਹੈ, ਸ਼ਬਦ ਦੇ ਨਾਲ ਰੰਗੇ ਜਾਈਏ ਤੇ ਤਾਂ ਵਡਹੰਸ ਹੋਈਦਾ ਹੈ। ਵੱਡਾ ਹੰਸ ਉੱਚ ਆਤਮਿਕ ਵਿਵੇਕ ਬੁੱਧੀ ਵਾਲੇ, ਉੱਚ ਆਤਮਿਕ ਵਿਵੇਕ ਬੁੱਧੀ ਵਾਲੇ ਤਾਂ ਹੋਈਦਾ ਜੇ ਸ਼ਬਦ ਦੇ ਨਾਲ ਰੰਗੇ ਜਾਈਏ, ਸ਼ਬਦ ਦੇ ਨਾਲ ਮਨ ਜੋੜ ਲਈਏ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵਡਹੰਸ ਰਾਗ ਦੇ ਅੰਦਰ ਚਾਰ ਛੰਤ ਹਨ। ਵੈਸੇ ਆਪਾਂ ਸਾਰੇ ਜਿੰਨੀ ਵੀ ਮਹਾਰਾਜ ਦੀ ਬਾਣੀ ਹੈ ਵੱਖ ਵੱਖ ਕਾਵਿ ਰੂਪ, ਸਲੋਕ, ਸ਼ਬਦ, ਅਸ਼ਟਪਦੀਆਂ, ਸੋਲਹੇ, ਛੰਤ, ਪੌੜੀਆਂ, ਉਹਨਾਂ ਸਾਰੇ ਨੂੰ ਆਪਾਂ ਸ਼ਬਦ ਕਹਿ ਦਿੰਦੇ ਹਾਂ। ਜਦੋਂ ਆਪਾਂ ਕਾਵਿ ਰੂਪ ਦੀ ਛੰਦਬੱਧ ਗੱਲ ਕਰਦੇ ਹਾਂ ਤੇ ਉਦੋਂ ਇਹ ਛੰਤ ਰੂਪ ਹੈ। ਛੰਤ ਖੁਸ਼ੀ ਦੇ ਸਮੇਂ ਦੇ ਉੱਤੇ ਗਾਏ ਜਾਣ ਵਾਲੇ ਪੰਜਾਬੀ ਕਾਵਿ ਰੂਪ ਹਨ। ਗੁਰਾਂ ਜੀ ਨੇ ਇਹ ਛੰਤ ਜਿਹੜੇ ਸ਼ਬਦ ਜੋ ਹਨ ਇਹਨਾਂ ਅੰਦਰ ਵਾਹਿਗੁਰੂ ਪਰਮਾਤਮਾ ਜੀ ਦੀ ਸਿਫਤ ਸ਼ਲਾਘਾ ਕੀਤੀ ਹੈ। ਆਤਮਾ ਦੇ ਪਰਮਾਤਮਾ ਦੇ ਨਾਲ ਮੇਲ ਦੇ ਵਿੱਚ ਖੁਸ਼ੀ ਦੇ ਇਹ ਗੀਤ ਗਾਏ ਹਨ। ਇਹ ਛੰਤ ਦੀ ਚਾਲ ਕੀ ਹੈ? ਛੰਤ ਦੇ ਅੰਦਰ ਆਮ ਕਰਕੇ 6 ਤੁਕਾਂ ਹੁੰਦੀਆਂ ਹਨ, 4 ਪਦੇ ਇੱਕ ਸ਼ਬਦ ਦੇ ਅੰਦਰ, ਇੱਕ ਸ਼ਬਦ ਦੇ 4 ਪਦੇ, ਇੱਕ ਪਦੇ ਦੇ ਅੰਦਰ 6 ਪੰਕਤੀਆਂ, 4 ਪੰਕਤੀਆਂ ਵਾਲੇ ਵੀ ਛੰਤ ਹਨ ਜਿਹੜੇ ਆਸਾ ਰਾਗ ਦੇ ਨਾਲ ਆਪਾਂ ਆਸਾ ਜੀ ਦੀ ਵਾਰ ਦੇ ਨਾਲ ਗਾਇਨ ਕਰਦੇ ਹਾਂ, ਉਹ 4-4 ਪੰਕਤੀਆਂ ਵਾਲੇ ਵੀ ਹਨ। ਲੇਕਿਨ ਬਹੁਤਾਤ ਜਿਹੜੇ ਛੰਤ ਹਨ 6-6 ਪੰਕਤੀਆਂ ਵਾਲੇ 4-4 ਪਦਿਆਂ ਦੇ ਸ਼ਬਦ ਹਨ ਔਰ ਬੜਾ ਸੁੰਦਰ ਸਿੰਘ ਅਵਲੋਕਨ ਚਾਲ ਦੇ ਵਿੱਚ ਗੁਰਾਂ ਜੀ ਨੇ ਇਹ ਛੰਤ ਉਚਾਰਨ ਕੀਤੇ ਹਨ। ਸਿੰਘ ਅਵਲੋਕਨ ਚਾਲ ਦਾ ਮਤਲਬ ਹੁੰਦਾ ਜਿਵੇਂ ਸਿੰਘ ਸ਼ੇਰ 2-3 ਕਦਮ ਚੱਲ ਕੇ ਇੱਕ ਕਦਮ ਫਿਰ ਪਿੱਛੇ ਮੁੜਦਾ ਹੈ, ਪਿੱਛੇ ਨੂੰ ਦੇਖਦਾ ਹੈ, ਫਿਰ ਅੱਗੇ ਚੱਲਦਾ ਹੈ। ਇਹ ਛੰਤ ਵੀ ਇਸੇ ਤਰ੍ਹਾਂ ਹਨ। 2 ਪੰਕਤੀਆਂ ਗੁਰਾਂ ਜੀ ਨੇ ਉਚਾਰਨ ਕੀਤੀਆਂ ਤੇ ਤੀਸਰੀ ਪੰਕਤੀ ਫਿਰ ਦੂਸਰੀ ਪੰਕਤੀ ਦੇ ਅੱਧ ਤੋਂ ਲੈ ਕੇ ਫਿਰ ਪਿੱਛੋਂ ਲੈ ਕੇ ਉਚਾਰਨ ਕੀਤੀ ਤੇ ਅੱਗੇ ਚੱਲਦੇ ਹਨ। ਆਪ ਜੀ ਨੂੰ ਜਦੋਂ ਸਰਵਣ ਕਰਨਾ ਤੇ ਇਸ ਦੇ ਉੱਤੇ ਵੀ ਗੌਰ ਕਰਨਾ। ਤੋ ਬਹੁਤ ਪਿਆਰਾ ਇਹ ਸ਼ਬਦ ਉਚਾਰਨ ਕੀਤਾ ਹੈ ਸਾਹਿਬ ਗੁਰੂ ਅਮਰਦਾਸ ਜੀ ਨੇ, ਸਤਿਗੁਰੂ ਸਾਹਿਬ ਜੀ ਨੇ ਸਾਡੀ ਝੋਲੀ 'ਚ ਪਾਇਆ ਹੈ, ਸਮਝਾਇਆ ਹੈ ਸਾਨੂੰ। ਜੇ ਸਾਡਾ ਸਰੀਰ ਹੈ, ਸਾਡੀ ਆਰਜ਼ਾ ਉਮਰਾ ਹੈ, ਇਹ ਦਿਨ ਪ੍ਰਤੀ ਦਿਨ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਦਿਨ ਕਰਕੇ, ਪਹਿਰਾਂ ਕਰਕੇ, ਘੜੀਆਂ ਦੇ ਕਰਕੇ ਜੋ ਦਿਨ ਆਵੇ ਸੋ ਦਿਨ ਚਾਹੀ। ਜਿਹੜਾ ਦਿਨ ਆ ਰਿਹਾ, ਦਿਨ ਬਤੀਤ ਹੋ ਰਿਹਾ ਹੈ, ਮਹੀਨਾ ਚੜ ਰਿਹਾ, ਹਫ਼ਤਾ ਚੜ ਰਿਹਾ, ਬਤੀਤ ਹੋ ਰਿਹਾ, ਸਾਲ ਚੜ ਰਿਹਾ, ਬਤੀਤ ਹੋ ਰਿਹਾ, ਸਾਲ ਦਰ ਸਾਲ, ਦਿਨ ਪ੍ਰਤੀ ਦਿਨ, ਮਹੀਨਾ ਵਾਰ ਮਹੀਨਾ ਸਾਡੀ ਆਰਜ਼ਾ ਉਮਰਾ ਘਟਦੀ ਜਾ ਰਹੀ ਹੈ, ਉਮਰ ਘਟਦੀ ਜਾ ਰਹੀ ਹੈ ਤੇ ਸਰੀਰ ਜਿਹੜਾ ਉਹ ਛਿੜਦਾ ਜਾ ਰਿਹਾ ਹੈ ਬੁਢੇਪੇ ਵੱਲ ਨੂੰ, ਅੰਤ ਵੱਲ ਨੂੰ ਜਾ ਰਿਹਾ। ਸਿਆਣੇ ਪੁਰਸ਼ ਇਸ ਤਰ੍ਹਾਂ ਵੀ ਕਹਿੰਦੇ ਨੇ, ਕਹਿੰਦੇ ਸਾਡੇ ਬਚਪਨ ਨੂੰ ਸਾਡੀ ਤਰੁਣ ਅਵਸਥਾ ਉਹਨੇ ਖਤਮ ਕਰ ਦਿੱਤਾ, ਸਾਡੀ ਤਰਨ ਅਵਸਥਾ ਨੂੰ ਜਵਾਨ ਅਵਸਥਾ ਖਾ ਗਈ, ਜਵਾਨ ਅਵਸਥਾ ਨੂੰ ਅਧੇੜ ਉਮਰ ਨੇ ਖਤਮ ਕਰ ਦਿੱਤਾ, ਬੁਢੇਪਾ ਆਇਆ ਤੇ ਅਧੇੜ ਵੀ ਖਤਮ ਹੋ ਗਈ, ਮੌਤ ਆਈ ਤੇ ਉਹਨੇ ਸਾਰੇ ਸਰੀਰ ਨੂੰ ਸਾਰੀ ਉਮਰ ਨੇ ਖਤਮ ਕਰ ਦਿੱਤਾ। ਇਹ ਸਰੀਰ ਹੌਲੀ ਹੌਲੀ ਕਰਕੇ ਛਿੱਜ ਰਿਹਾ ਹੈ, ਬੁੱਢਾ ਹੋ ਰਿਹਾ ਹੈ, ਆਪਣੇ ਅਖੀਰ ਵੱਲ ਨੂੰ ਅੰਤ ਵੱਲ ਨੂੰ ਹੌਲੀ ਹੌਲੀ ਕਰਕੇ ਜਾ ਰਿਹਾ ਹੈ। ਇਸ ਪਾਵਨ ਬਚਨ ਵਿੱਚ ਮਹਾਰਾਜ ਨੇ ਸਮਝਾਇਆ ਹੈ ਇਹ ਸਰੀਰ ਜਜਰੀ ਹੈ। ਜਜਰੀ ਸ਼ਬਦ ਸੰਸਕ੍ਰਿਤ ਦੇ ਜਰਜਰ ਤੋਂ ਆਇਆ ਹੈ। ਸੰਸਕ੍ਰਿਤ ਵਿੱਚ ਜਰਜਰ ਹੁੰਦਾ ਹੈ, ਉਹਦਾ ਪੰਜਾਬੀ ਰੂਪ ਜਜਰੀ ਜਾਂ ਜਰ, ਕੱਲਾ ਜਰ ਵੀ ਆਇਆ ਹੈ, ਜਜਾਰਾਰਾ ਜਰ ਵੀ ਆਇਆ ਹੈ। ਜਜਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਵਾਰ ਵਰਤਿਆ ਹੈ, ਦੋ ਵਾਰੀ ਤੇ ਇਸ ਸ਼ਬਦ ਦੇ ਅੰਦਰ ਹੈ, ਤੀਸਰੀ ਵਾਰੀ ਇੱਕ ਹੋਰ ਸਾਰੰਗ ਰਾਗ ਵਿੱਚ ਗੁਰਾਂ ਜੀ ਨੇ ਵਰਤਿਆ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੰਗ ਮਹੱਲਾ ਪੰਜਵਾਂ, ਕਹਾਂ ਕਰੈ ਰੇ ਖਾਟ ਖਾਟਲੀ, ਖੱਟ ਕੇ ਕਮਾ ਕੇ ਕੀ ਕਰੇਗਾ, ਕਿੱਥੇ ਲੈ ਜਾਏਗਾ। ਇਹ ਅੱਤ ਚਮੜੀ ਪਵਨ ਅਫਾਰ ਅੱਤ ਚਮੜੀ, ਇਹ ਜਿਹੜੀ ਤੇਰੀ ਹੈ ਸਰੀਰ ਹੈ, ਪਵਨ ਵਾਂਗੂ ਫੁੱਲਿਆ ਹੋਇਆ ਅੱਤ ਚਮੜੀ ਦੇ ਤੇਰੀ ਖਾਟ ਲਈ, ਇਹ ਸਿਰਾ ਸਰੀਰ ਜਰਜਰ ਹੋਇਆ ਬੁਢੇਪੇ ਵੱਲ ਜਾ ਰਿਹਾ ਹੈ, ਖੱਟ ਕੇ ਕਮਾ ਕੇ ਕੀ ਕਰੇਗਾ, ਇਹ ਬੁਢੇਪੇ ਵੱਲ ਜਰ ਵੱਲ ਜਾ ਰਿਹਾ ਹੈ। ਤੋ ਛਿਜੇ ਕਾਇਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਵਿੱਚ ਵੀ ਕਹਿੰਦੇ ਨੇ, ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾ ਹੀ ਲਿਆ ਨਰਕ ਨਾ ਜਾਈ ਹੈ, ਜੀਉ ਪਿੰਡ ਸਭ ਤਿਸ ਦਾ, ਉਹ ਵਾਹਿਗੁਰੂ ਮਾਲਕ ਦਾ ਦਿੱਤਾ, ਦੇ ਖਾਜਾ ਆਗ ਵਾਹੀਏ, ਕਿੰਨਾ ਕੁ ਦਿੱਤਾ ਖਾਣਾ ਕਹਿ ਨਹੀਂ ਸਕਦੇ, ਬੇਅੰਤ ਦਿੱਤਾ ਹੈ, ਦੇ ਖਾਜਾ ਆਗ ਵਾਹੀਏ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਕ ਸਦਾਈਐ, ਜੇ ਜਰ ਵਾਣਾ ਪਰ ਹਰੈ, ਜਰ ਵੇਸ ਕਰਿੰਦੀ ਆਈ ਹੈ, ਜਰ ਵਾਣਾ ਤਾਕਤਵਰ, ਜੇ ਕੋਈ ਤਾਕਤਵਰ ਮਨੁੱਖ ਇਹ ਕਹੇ ਮੈਂ ਆਪਣੇ ਆਉਂਦੇ ਹੋਏ ਬੁਢੇਪੇ ਨੂੰ ਰੋਕ ਲਵਾਂ, ਇਸ ਦੇ ਅੱਗੇ ਬੰਨ ਪਾ ਦਿਆਂ ਕਿ ਮੇਰਾ ਬੁਢੇਪਾ ਜਿਹੜਾ ਰੁਕ ਜਾਵੇ, ਤਾਂ ਕਹਿੰਦੇ ਅਜਿਹਾ ਨਹੀਂ ਹੋ ਸਕਦਾ। ਜੇ ਜਰ ਵਾਣਾ ਪਰ ਹਰੈ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਜਰ ਵੇਸ ਕਰਿੰਦੀ ਆਈ ਹੈ, ਜਰ ਬੁਢੇਪੇ ਨੇ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਹੀ ਜਾਣਾ, ਦਿਖਾਈ ਦੇ ਹੀ ਦੇਣਾ, ਹੈਨਾ ਜੀ। ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਲੋਕੀ ਮੈਨੂੰ ਬੁੱਢਾ ਨਾ ਕਹਿਣ, ਬੁੱਢਾ ਕਹਿਣ ਤੇ ਬਜ਼ੁਰਗ ਕਹਿਣ ਦੇ ਉੱਤੇ ਕਈ ਗੁੱਸਾ ਕਰ ਜਾਂਦੇ ਨੇ, ਲੜਨ ਲੱਗ ਜਾਂਦੇ ਹੈ, ਕਈ ਬੁਢੇਪੇ ਦੀਆਂ ਆਈਆਂ ਹੋਈਆਂ ਨਿਸ਼ਾਨੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹੈ, ਕਈ ਤਰ੍ਹਾਂ ਦੇ ਸਾਜੋ ਸਮਾਨ ਬਾਜ਼ਾਰ ਵਿੱਚੋਂ, ਖਸੂਸਨ ਆਦਮੀ ਘੱਟ ਬੀਬੀਆਂ ਭੈਣਾਂ ਨੂੰ ਜ਼ਿਆਦਾ ਹੁੰਦਾ ਹੈ ਕਿ ਅਸੀਂ ਜਵਾਨ ਦਿਸੀਏ ਤੇ ਆਪਣੀ ਉਮਰ ਦਾ ਪਤਾ ਨਾ ਲੱਗੇ, ਇਹ ਕਹਿਣ ਕੇ ਜਵਾਨ ਹੈ ਬਸ, 30-35 ਸਾਲ ਤੋਂ ਕਦੀ ਉਮਰ ਸਾਡੀ ਵਧੇਗੀ ਨਾ, ਇਹ ਜ਼ਿਆਦਾ ਹੁੰਦਾ। ਬੰਨ ਸਵੰਨੀਆਂ ਕਰੀਮਾਂ ਲਾਉਣੀਆਂ, ਕੋਸਮੈਟਿਕ ਲਾਉਣੇ, ਕਈ ਤਰ੍ਹਾਂ ਦਾ ਸਾਜੋ ਸਮਾਨ ਲਾਉਣਾ, ਕਾਹਦੇ ਲਈ? ਜਵਾਨ ਦਿਸਣ ਵਾਸਤੇ। ਤੇ ਭਾਈ ਕੀ ਕਰਦੇ ਨੇ? ਉਹ ਵਸਮਾਂ ਲਾਉਂਦੇ, ਕਾਲਾ ਕਰ ਲੈਂਦੇ ਕੇਸਾਂ ਨੂੰ, ਸਿਰ ਦੇ ਕੇਸ ਕਾਲੇ ਕਰ ਲਏ, ਦਾੜੀ ਦੇ ਕੇਸ ਕਾਲੇ ਕਰ ਲਏ, ਮੈਂ ਜਵਾਨ ਦਿਸਾਂ ਬੁੱਢਾ ਨਾ ਦਿਸਾਂ। ਪਰ ਹਜ਼ੂਰ ਪਾਤਸ਼ਾਹ ਕਹਿੰਦੇ ਜਰ ਨੇ ਤੇ ਆਉਣਾ ਹੀ ਆਉਣਾ, ਇਹਨੂੰ ਤੂੰ ਕਿਵੇਂ ਰੋਕ ਸਕਦਾ ਹੈ? ਜਰ ਵੇਸ ਕਰਿੰਦੀ ਆਈ ਹੈ, ਕੋ ਰਹਿ ਨਾ ਭਰੀਏ ਪਾਈਏ, ਕਹਿੰਦੇ ਕੋ ਰਹਿ ਨਾ, ਕੋਈ ਵੀ ਨਹੀਂ ਰਹਿੰਦਾ, ਕਿਵੇਂ ਭਰੀਏ ਪਾਈਏ। ਪਾਣੀ ਵਾਲੀਆਂ ਘੜੀਆਂ ਹੁੰਦੀਆਂ ਸਨ, ਪਾਈ ਦੇ ਵਿੱਚ ਪੌਲੀ ਹੁੰਦੀ, ਕੌਲੀ ਦੇ ਵਰਗੀ ਬਣੀ ਹੁੰਦੀ, ਉਹਦੇ ਵਿੱਚ ਤੁਪਕਾ ਤੁਪਕਾ ਪਾਣੀ ਡਿੱਗਦਾ ਰਹਿੰਦਾ, ਜਦੋਂ ਉਹ ਕੌਲੀ ਉਹ ਪਾਈ ਭਰ ਜਾਂਦੀ ਤੇ ਉਲਟ ਜਾਂਦੀ, ਮੁੜ ਕੇ ਫੇਰ ਭਰਨ ਲੱਗ ਜਾਂਦੀ, ਉਹਦੇ ਨਾਲ ਸਮੇਂ ਦੀ ਗਿਣਤੀ ਕਰਦੇ। ਕਹਿੰਦੇ ਜਿਵੇਂ ਪਾਈ ਭਰ ਜਾਵੇ ਤੇ ਉਲਟ ਜਾਂਦੀ ਹੈ, ਗੁਰੂ ਅਮਰਦਾਸ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਅਲਾਣੀਆਂ ਵਿੱਚ ਵੀ ਕਿਹਾ ਨਾ, ਧੰਨ ਸਿਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ, ਮੁਲਤ ਪੁੰਨੀ ਪਾਈ ਭਰੀ, ਪਾਈ ਭਰ ਗਈ, ਪੌਲੀ ਭਰ ਗਈ ਤੇ ਉਲਟ ਗਈ, ਖਤਮ ਹੋ ਗਈ। ਇਹ ਸਰੀਰ ਜਰ ਹੋ ਰਿਹਾ ਹੈ, ਬੁੱਢਾ ਹੋ ਰਿਹਾ ਹੈ, ਇਸ ਨੇ ਇੱਕ ਦਿਨ ਖੀਣ ਹੋ ਜਾਣਾ ਹੈ, ਨਾਸ਼ ਹੋ ਜਾਣਾ ਹੈ, ਇਹਨੂੰ ਨਾਸ਼ ਹੋਣ ਬਜਾ ਨਹੀਂ ਸਕਦਾ, ਤੋ ਕਿਵੇਂ ਬਚਣਾ ਹੈ? ਚਾਰ ਪਦੇ ਨੇ, ਬੜਾ ਬੰਨ ਕੇ ਗੁਰੂ ਜੀ ਨੇ ਵਿਚਾਰ ਦੱਸੀ ਹੈ। ਇਸ ਸਰੀਰ ਉੱਤੇ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ, ਇਸ ਸਰੀਰ ਨੂੰ ਜੀ ਤੂੰ ਸਿਉਣਾ ਬਣਾਉਣਾ, ਸੋਹਣੇ ਬਣਾਉਣ ਦੀ ਗੱਲ ਆਈ ਹੈ ਨਾ ਜੀ, ਕਿ ਸੋਹਣਾ ਬਣਾਉਣਾ, ਸੋਨੇ ਵਰਗਾ ਬਣਾਉਣਾ, ਦੇਖਣ ਨੂੰ ਸੁੰਦਰ ਲੱਗੇ, ਮਨ ਸੁੰਦਰ ਲੱਗੇ, ਤਨ ਸੁੰਦਰ ਲੱਗੇ, ਚਿਹਰਾ ਸੁੰਦਰ ਲੱਗੇ, ਸੁੰਦਰ ਬਣਾਉਣ ਦਾ ਤਰੀਕਾ ਕੀ ਹੈ, ਜ਼ਰੀਆ ਕੀ ਹੈ, ਤੇ ਕਿਹਨਾਂ ਦਾ ਬਣ ਜਾਂਦਾ ਹੈ, ਕਿਹੜੇ ਰਸਤੇ ਤੇ ਚੱਲਿਆ ਬਣ ਜਾਂਦਾ ਹੈ, ਜਿਹਨਾਂ ਦਾ ਬਣ ਗਿਆ ਸੋਨੇ ਵਰਗਾ ਸਰੀਰ, ਕੰਚਨ ਵਰਗੀ ਕਾਇਆ, ਉਹਨਾਂ ਦੀ ਅਵਸਥਾ ਕੈਸੀ ਹੋਈ ਹੈ, ਇਹ ਗੁਰਾਂ ਜੀ ਨੇ ਚਾਰ ਪਦਿਆਂ ਦੇ ਅੰਦਰ ਵਿਅਕਤ ਕੀਤਾ ਹੈ। ਆਓ ਸਾਰੇ ਪਿਆਰ ਨਾਲ ਸਰਵਣ ਕਰੀਏ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾ ਆਏ।
ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਏ। ਇਹ ਸਰੀਰ ਬੁੱਢੇ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਖੀਨ ਹੋ ਜਾਣਾ ਹੈ। ਇਸ ਨੂੰ ਇੱਕ ਦਿਨ ਬੁਢੇਪਾ ਆ ਹੀ ਪੈਣਾ ਹੈ, ਬੁਢੇਪੇ ਨੇ ਆ ਘਿਰਨਾ ਹੈ। ਹਜ਼ੂਰ ਆਖਦੇ ਨੇ ਪੰਚਮ ਪਾਤਸ਼ਾਹ ਸਵਈਏ ਮਹੱਲੇ ਪੰਜਵੇਂ ਕੇ, ਕਹਿੰਦੇ ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਧਰੀ। ਮਿੱਟੀ ਤੋਂ ਆਤਮਾ ਦੇ ਮੇਲ ਨਾਲ ਸੋਹਣਾ ਜਿਹਾ ਸਤਿਗੁਰੂ ਜੀ ਨੇ ਇਹ ਸਰੀਰ ਬਣਾ ਦਿੱਤਾ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਧਰੀ। ਖਾਣ ਪਾਣ ਸੋਧੇ ਸੁਖ ਪੁੰਚਤ, ਸੰਕਟ ਕਾਢ ਬਿਪਤ ਹਰੀ। ਖਾਣ ਪੀਣ ਨੂੰ, ਪਹਿਨਣ ਨੂੰ, ਹੰਡਾਉਣ ਨੂੰ ਸੋਹਣੇ ਸੋਹਣੇ ਪਦਾਰਥ ਦਿੱਤੇ। ਫਿਰ ਮਾਤ ਪਿਤਾ ਭਾਈ ਅਰ ਬੰਧਪ, ਬੂਝਣ ਕੀ ਸਭ ਸੂਝ ਪਰੀ। ਮਾਤਾ ਪਿਤਾ ਭੈਣ ਭਾਈ ਰਿਸ਼ਤੇਦਾਰ ਸੰਬੰਧ, ਕੰਮਾਂ ਕਾਰਾਂ ਦੀ ਸੋਝੀ ਬਖਸ਼ਿਸ਼ ਕੀਤੀ। ਹਜ਼ੂਰ ਰੱਖਦੇ ਬੂਝਣ ਕੀ ਸਭ ਸੂਝ ਪਰੀ, ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜੜੀ। ਬਿਖਮ ਔਖੇ ਕਰ ਦੇਣ ਵਾਲੀ, ਇਹ ਜਿਹੜੀ ਬੁਢੇਪਾ ਜਿਹੜਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਰੋਗ ਹੈ, ਬਹੁਤ ਵੱਡਾ ਰੋਗ ਹੈ ਬੁਢੇਪਾ। ਹੋਰ ਤੇ ਰੋਗ ਹੁੰਦੇ ਹੀ ਨੇ, ਲੇਕਿਨ ਬੁੱਢੇ ਹੋਣ ਲੱਗਦੇ ਆ ਤੇ ਬੁੱਢੇ ਹੋਣ ਦੇ ਨਾਲ ਨਾਲ ਕਈ ਸਾਰੇ ਰੋਗ ਵੀ ਆਉਂਦੇ। ਮਹਾਰਾਜ ਕਹਿੰਦੇ ਵਰਧਮਾਨ ਬੁੱਢਾ ਹੋ ਰਿਹਾ। ਹੋਵਤ ਦਿਨ ਪ੍ਰਤ ਨਿਤ, ਆਵਤ ਬਿਖਮ ਬਿਖਮ ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਣ ਦੀਨ ਮਾਇਆ ਕ੍ਰਿਮ, ਸਿਮਰ ਸਵਾਮੀ ਅਜੇ ਵੀ ਤੈਨੂੰ ਪਤਾ ਨਹੀਂ ਲੱਗਾ, ਤੇਰਾ ਸਰੀਰ ਬੁੱਢਾ ਹੋ ਰਿਹਾ, ਤੈਨੂੰ ਸਮਝ ਨਹੀਂ ਆ ਰਹੀ। ਭਗਤ ਭੀਖਣ ਜੀ ਦੇ ਬੜੇ ਪਿਆਰੇ ਦੋ ਸ਼ਬਦ ਨੇ, ਸੋਟ ਰਾਗ ਵਿੱਚ ਆਖਰੀ ਦੋ ਸ਼ਬਦ ਹਨ ਉਹਨਾਂ ਦੇ। ਭਗਤ ਭੀਖਣ ਜੀ ਕਹਿੰਦੇ ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਤਨ ਖੀਨ ਹੋ ਰਿਹਾ, ਨੈਣਾ ਚੋਂ ਨੀਰ ਵਗ ਰਿਹਾ। ਭੇ ਕੇਸ ਦੁੱਧ ਬਾਨੀ, ਰੁੱਧਾ ਕੰਠ, ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਰੁੱਧਾ ਕੰਠ, ਸ਼ਬਦ ਨਹੀਂ ਉਚਰਿਆ। ਅਬ ਕਿਆ ਕਰੇ ਪ੍ਰਾਣੀ, ਹੁਣ ਕੀ ਕਰੇਗਾ, ਹੁਣ ਕੀ ਕਰੇਗਾ। ਹਜ਼ੂਰ ਆਖਦੇ ਗੁਰੂ ਤੇਗ ਬਹਾਦਰ ਮਹਾਰਾਜ, ਸਿਰ ਕੰਪਿਓ, ਸਿਰ ਕੰਬਣ ਲੱਗ ਗਿਆ, ਪਗ ਡਗਮਗੇ, ਨੈਣ ਜੋਤ ਤੇ ਹੀਣ ਕਉ ਨਾਨਕੇ, ਵਿਦ ਭਈ ਤਉ ਨਾ ਹਰ ਰਸ ਲੀਨ, ਤਾਂ ਵੀ ਨਾਮ ਦਾ ਰਸ ਨਹੀਂ ਲਿਆ। ਵਰਧਮਾਨ ਹੋਵਤ ਦੇਵ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਣ ਦੀਨ ਮਾਇਆ ਕ੍ਰਿਮ, ਸਿਮਰ ਸਵਾਮੀ ਏਕ ਘਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ। ਹੇ ਪਰਮਾਤਮਾ ਵਾਹਿਗੁਰੂ ਜੀ, ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਆਪਣੇ ਸ਼ਰਨ ਆਏ ਨੂੰ ਆਪਣੇ ਗਲ ਦੇ ਨਾਲ ਲਾ ਲਓ, ਆਪਣਾ ਅੰਚਲ ਪਕੜਾ ਦਿਓ, ਸ਼ਰਨ ਦੇ ਵਿੱਚ ਰੱਖੋ। ਇਸ ਬਿਪਤਾ ਦੇ ਸਮੇਂ ਦੇ ਵਿੱਚ ਤੁਸਾਂ ਨਹੀਂ ਰੱਖਿਆ ਕਰਨੀ। ਹਜ਼ੂਰ ਆਖਦੇ ਇਹ ਸਰੀਰ ਜਜਰੀ ਹੈ, ਇਸ ਨੂੰ ਜੜ ਪਹੁੰਚੇ ਆਏ, ਇਸ ਨੂੰ ਬੁਢੇਪੇ ਨੇ ਆ ਘੇਰਨਾ ਹੈ।
ਗੁਰੂ ਰੱਖ ਉੱਪਰ ਹੋਰ ਮਰ ਜੰਮੈ ਆਵੈ ਜਾਏ।
ਕੌਣ ਰਹਿੰਦੇ ਨੇ? ਗੁਰ ਰਾਖੇ, ਗੁਰਾਂ ਜੀ ਨੇ ਜਿਹਨਾਂ ਨੂੰ ਰੱਖ ਲਿਆ। ਸੇ ਉੱਭਰੇ, ਉਹ ਬਚ ਗਏ। ਇਹ ਖਿਆਲ ਕਰਨਾ ਸਤਸੰਗਤ, ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਬੰਦਾ ਹੈ ਨਾ, ਉਹ ਜਵਾਨ ਹੁੰਦਾ ਹੋਇਆ ਵੀ ਬੱਚਿਆਂ ਵਰਗਾ ਜਾਂ ਬੁੱਢਿਆਂ ਵਰਗਾ। ਜਿਵੇਂ ਬੱਚੇ ਨੂੰ ਤੇ ਬੁੱਢੇ ਨੂੰ ਆਪਣੇ ਆਪ ਦਾ ਪਤਾ ਨਹੀਂ ਹੁੰਦਾ, ਸੁਰਤੀ ਬਿਰਤੀ ਕਾਇਮ ਨਹੀਂ ਹੁੰਦੀ, ਬੱਚਾ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ, ਬਹੁਤ ਬਜ਼ੁਰਗ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਰੱਖਦਾ, ਨਹੀਂ ਸਕਦਾ। ਇਸੇ ਤਰ੍ਹਾਂ ਕਹਿੰਦੇ ਮਨਮੁੱਖ ਬੰਦਾ ਉੱਦਾਂ ਦਾ, ਮਨਮੁੱਖ ਬਾਲਕ ਬਿਰਧ ਸਮਾਨ ਹੈ। ਮਨਮੁੱਖ ਬੰਦਾ ਬੱਚੇ ਵਰਗਾ ਹੈ, ਬੁੱਢੇ ਵਰਗਾ, ਉਹ ਤਾਂ ਜਵਾਨ ਹੁੰਦਾ ਹੋਇਆ ਵੀ ਬੁੱਢੇ ਵਰਗਾ। ਤੇ ਜਿਹੜੇ ਗੁਰਮੁੱਖ ਨੇ ਉਹ ਬੁੱਢੇ ਵੀ ਹੋ ਜਾਣ ਤੇ ਤਾਂ ਵੀ ਅਖੀਰ ਤੱਕ ਉਹਨਾਂ ਦੀ ਸੁਰਤੀ ਬਿਰਤੀ ਕਾਇਮ ਰਹਿੰਦੀ ਹੈ, ਰੱਬ ਜੀ ਨੂੰ ਯਾਦ ਰੱਖਦੇ ਨੇ। ਗੁਰਮੁਖ ਬੁੱਢੇ ਕਦੇ ਨਹੀਂ ਜਿਹਨਾਂ ਅੰਤਰ ਸੁਰਤ ਗਿਆਨ। ਤੂੰ ਚਾਹੁੰਦਾ ਤੂੰ ਜਵਾਨ ਰਵੇ, ਤੂੰ ਚਾਹੁੰਦਾ ਬੁਢੇਪਾ ਨਾ ਘੇਰੇ, ਜੋਬਨ ਜਾਂਦੇ ਨਾ ਡਰਾਂ। ਜਵਾਨੀ ਜਾਣ ਦਾ ਡਰ ਸਾਰਿਆਂ ਨੂੰ ਸਤਾਉਂਦਾ ਹੈ, ਬਹੁਤ ਸਤਾਉਂਦਾ ਹੈ। ਮੇਰੀ ਉਮਰ ਦੇ ਜਿਹੜੇ 40-45 ਸਾਲ ਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਤੇ ਜਿਹੜੇ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਇਹਦਾ ਖਾਮਿਆਜਾ ਹੈ, ਕੀ ਉਸ ਵੇਲੇ ਸੋਚਣਾ ਹੁੰਦਾ ਜਦੋਂ ਸ਼ੀਸ਼ੇ ਵਿੱਚ ਵੇਖੀਦਾ ਕਿ ਬੁੱਢੇ ਹੋ ਰਹੇ। ਮਹਾਰਾਜ ਕਹਿੰਦੇ, ਬਾਬਾ ਜੀ ਕਹਿੰਦੇ, ਬਾਬਾ ਫਰੀਦ ਸਾਹਿਬ ਜੀ, ਕਹਿੰਦੇ ਜਵਾਨੀ ਜਾਣ ਦਾ ਡਰ ਨਹੀਂ ਲੱਗਦਾ, ਰੱਬ ਦੇ ਨਾਲ ਪਿਆਰ ਨਾ ਟੁੱਟੇ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੋਮਲਾਏ। ਮੈਂ ਵੇਖਿਆ ਕਿੰਨੀਆਂ ਹੀ ਜਵਾਨੀਆਂ ਰੱਬ ਜੀ ਦੇ ਨਾਮ ਤੋਂ ਬਿਨਾਂ, ਉਹਦੇ ਸੱਚੇ ਸਨੇਹ ਤੋਂ ਬਿਨਾਂ, ਹਕੀਕੀ ਇਸ਼ਕ ਤੋਂ ਬਿਨਾਂ ਸੁੱਕ ਗਈਆਂ, ਕੁਮੜਾ ਗਈਆਂ, ਕੁਮੜਾ ਗਈਆਂ। ਹਜ਼ੂਰ ਆਖਦੇ ਉਹ ਬਚਦੇ ਹਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਗਏ, ਗੁਰਾਂ ਜੀ ਨੇ ਆਪ ਰੱਖ ਲਿਆ, ਬਾਕੀ ਹੋਰ ਮਰ ਜੰਮੈ ਆਵੈ ਜਾਮੈ। ਪਰਮਾਤਮਾ ਦੀ ਸ਼ਰਨ ਵਿੱਚ ਆਏ ਰੱਖੇ ਗਏ, ਬਾਕੀ ਜੰਮਦੇ ਹਨ ਮਰਦੇ ਹਨ, ਆਉਂਦੇ ਨੇ ਜਾਂਦੇ ਨੇ, ਵਾਰ ਵਾਰ ਜਨਮ ਦੇ ਮਰਨ ਦੇ ਬੰਧਨਾਂ ਚ ਪੈ ਜਾਂਦੇ ਹਨ।
ਹੋਰ ਮਰ ਜੰਮੈ ਆਵੈ ਜਾਵੈ, ਅੰਤ ਦੇ ਪਛਤਾਵੈ।
ਦੂਸਰੀ ਪੰਕਤੀ ਦੇ ਦੂਸਰੇ ਹਿੱਸੇ ਤੋਂ ਫੇਰ ਲਿਆ, ਤੀਸਰੀ ਪੰਕਤੀ ਆਰੰਭ ਕੀਤੀ, ਹੋਰ ਮਰ ਜੰਮੈ ਆਵੈ ਜਾਵੈ, ਅੰਤ ਗਏ ਪਛਤਾਵੈ। ਬਾਕੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਦੀ ਸਵੱਲੀ ਨਦਰ ਦੇ ਪਾਤਰ ਨਾ ਬਣ ਸਕੇ, ਉਹ ਆਉਂਦੇ ਨੇ ਜਾਂਦੇ ਨੇ, ਜੰਮਦੇ ਮਰਦੇ ਹਨ, ਅੰਤ ਗਏ ਪਛਤਾਵੈ। ਤੇ ਅਖੀਰ ਨੂੰ ਜਾਣ ਲੱਗਿਆਂ ਪਛੋਤਾਵਾ ਉਹਨਾਂ ਦੇ ਕੋਲ ਰਹਿ ਜਾਂਦਾ ਹੈ, ਪਛਤਾਉਣਾ ਹੀ ਰਹਿ ਜਾਂਦਾ ਹੈ। ਮਨ ਰਾਮ ਸਿਮਰ ਪਛਤਾਹੇਗਾ, ਪਛਤਾਉਣਾ ਪਏਗਾ ਤੈਨੂੰ। ਪਰਮਾਤਮਾ ਦਾ ਰਾਮ ਦਾ ਨਾਮ ਸਿਮਰ ਲੈ, ਫਿਰ ਪਛਤਾਉਣਾ ਪੈਣਾ, ਫਿਰ ਪਛਤਾਹੇਗਾ ਮੂੜਿਆ। ਭਗਤ ਬੇਣੀ ਜੀ ਸ਼੍ਰੀ ਰਾਗ ਕਹਿੰਦੇ, ਫਿਰ ਪਛਤਾਉਣਾ ਪੈਣਾ ਹੈ ਮੂਰਖ ਮਨੁੱਖ, ਫਿਰ ਪਛਤਾਹੇਗਾ ਮੂੜਿਆ। ਤੂੰ ਕਵਣਕ ਮਤ ਭਰਮ ਲੱਗਾ, ਚੇਤ ਰਾਮ ਨਾਹੀ ਜੰਪਰ ਜਾਏਗਾ। ਉਹ ਰਾਮ ਦਾ ਨਾਮ ਚੇਤੇ ਕਰਨੀ ਤੇ ਜਮਾਂ ਦੀ ਪੁਰੀ ਵਿੱਚ ਜਾਏਗਾ, ਜਮਾਂ ਦੀ ਪੁਰੀ ਜਾਣਾ ਪੈਣਾ ਹੈ। ਕੱਪੜ ਰੂਪ ਸੁਹਾਵਣਾ ਛੱਡ ਬਣੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਸਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਪਛਤਾਉਣਾ ਪੈਣਾ ਹੈ, ਪਛਤਾਵੈ ਹੋਰ ਪਰ ਜੰਮੈ ਆਵੈ ਜਾਵੈ, ਅੰਤ ਗਏ ਪਛਤਾਵੈ, ਬਿਨ ਨਾਵੈ ਸੁੱਖ ਨਾ ਹੋਈ, ਇੱਥੇ ਕਮਾਵੈ ਸੋ ਫਲ ਪਾਵੈ। ਕੀ ਮਿਲਣਾ? ਜੋ ਇੱਥੇ ਕਮਾਉਣਾ ਹੈ ਉਹੋ ਹੀ ਅੱਗੇ ਮਿਲਣਾ। ਮਨਮੁੱਖ ਹੈ ਪਤ ਖੋਈ, ਮਨਮੁੱਖਾਂ ਨੇ ਆਪਣੀ ਇੱਜ਼ਤ ਆਬਰੂ ਗਵਾ ਲਈ। ਜਮਪੁਰ ਘੋਰ ਅੰਧਾਰ, ਜਮਾਂ ਦੀ ਪੁਰੀ ਦੇ ਅੰਦਰ ਇਸ ਸੰਸਾਰ ਤੋਂ ਜਦੋਂ ਰੁਖਸਤ ਹੋ ਜਾਵਾਂਗੇ, ਘੋਰ ਹਨੇਰਾ ਹੈ, ਘੋਰ ਹਨੇਰਾ, ਮਹਾ ਗੁਬਾਰ, ਬਹੁਤ ਜ਼ਿਆਦਾ ਘੋਰ ਅੰਧ ਘੋਰ ਤੇ ਗੁਬਾਰ ਹੈ, ਕੁਛ ਦਿਖਾਈ ਨਹੀਂ ਦਿੰਦਾ, ਨਾ ਤਿੱਥੇ ਭੈਣ ਨਾ ਭਾਈ। ਉਸ ਦਰਗਾਹ ਦੇ ਅੰਦਰ ਜਦੋਂ ਰਾਹ ਦੇ ਉੱਤੇ ਜਾਵਾਂਗੇ, ਨਾ ਭੈਣਾ ਨਾ ਭਾਈ, ਨਾ ਪੁੱਤਰ ਨਾ ਮਿੱਤਰ, ਕੋਈ ਵੀ ਕੋ ਮਰਿਆ ਨਾ ਮੋਇਆ ਨਾਲੇ, ਮੋਇਆ ਦੇ ਨਾਲ ਉਸ ਸੰਸਾਰ ਤੋਂ ਰੁਖਸਤ ਹੋਣ ਲੱਗਿਆ, ਦਰਗਾਹ ਦੇ ਵਿੱਚ ਕੋਈ ਨਹੀਂ ਜਾਂਦਾ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਿਆ। ਇਹ ਭਾਈ ਸਮਝ ਕਰ ਲੈ, ਇਹ ਸਰੀਰ ਬੁੱਢਾ ਹੋ ਰਿਹਾ, ਇਹ ਪੁਰਾਣਾ ਹੋ ਰਿਹਾ ਹੈ।
ਕੰਚਨ ਜਾ ਸਤਿਗੁਰ
ਸਰੀਰ ਕਿਵੇਂ ਸੋਨੇ ਜਿਹਾ ਬਣੇਗਾ, ਸਰੀਰ ਕਿਵੇਂ ਹਮੇਸ਼ਾ ਜਵਾਨ ਦਿਖਾਈ ਦੇਵੇਗਾ। ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾਏ, ਜੇ ਸਤਿਗੁਰੂ ਦੇ ਨਾਲ ਮੇਲ ਹੋ ਜਾਏ, ਗੁਰੂਦੇਵ ਜੀ ਆਪਣੇ ਨਾਲ ਮਿਲਾ ਲੈਣ, ਤਾਂ ਸਰੀਰ ਤੇਰਾ ਸੋਨੇ ਵਰਗਾ ਹੋ ਜਾਏਗਾ। ਸਦਾ ਰਹਿ ਕੰਚਨ ਸੀ ਕਾਇਆ, ਕਹਿੰਦੇ ਹਮੇਸ਼ਾ ਸੋਨੇ ਵਰਗੀ ਦੇਈ ਰਹੇਗੀ, ਕੰਚਨ ਕਾਇਆ ਨਿਰਮਲੀ, ਕਹਿੰਦੇ ਇਹ ਨਿਰਮਲ ਦੇ ਵਾਂਗ ਸੋਨੇ ਵਰਗੀ ਤੇਰੀ ਦੇਈ ਹੋ ਜਾਏਗੀ, ਸੋਨੇ ਵਰਗੀ, ਇੰਨੀ ਸੋਹਣੀ ਲੱਗੇਗੀ, ਇੰਨੀ ਸਜੀਲੀ ਲੱਗੇਗੀ, ਜੇ ਤੂੰ ਵਾਹਿਗੁਰੂ ਜੀ ਦੇ ਨਾਲ ਮਿਲ ਜਾਵੇਂ, ਗੁਰੂ ਜੀ ਦੀ ਨਦਰ ਦਾ ਪਾਤਰ ਬਣ ਜਾਵੇਂ। ਕਿੱਦਾਂ ਦੀ? ਜਦੋਂ ਸਰਗੁਣ ਸਰੂਪ ਦੀ ਚਿਤਰਨਾ ਕੀਤੀ ਮਹਾਰਾਜ ਨੇ ਪਰਮਾਤਮਾ ਜੀ, ਤੇ ਮਹਾਰਾਜ ਕਹਿੰਦੇ ਕੰਚਨ ਕਾਇਆ ਸੋਹਣੇ ਕੀ ਢਾਲਾ। ਵਾਹਿਗੁਰੂ ਜੀ ਤੁਹਾਡੀ ਸੋਨੇ ਵਰਗੀ ਦੇਈ ਤੇ ਐਸੀ ਕੰਚਨ ਵਰਗੀ ਕਾਇਆ, ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਵੀ ਸਰੀਰ ਵਾਹਿਗੁਰੂ ਜੀ ਆਪਣੇ ਵਰਗਾ ਹੀ ਕਰ ਲੈਂਦੇ ਹਨ, ਸੋਨੇ ਵਰਗਾ। ਤੋ ਕੰਚਨ ਕਾਇਆ ਕਸੀਐ ਬੰਨੀ ਚੜੈ ਚੜਾਓ, ਕੰਚਨ ਵਰਗੀ ਦੇਹੀ ਵਾਹਿਗੁਰੂ ਜੀ ਦੇ ਹਜ਼ੂਰ ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆ ਮਿਲ ਕੇ ਹੋ ਜਾਏਗੀ।
ਬ੍ਰਹਮ ਮਾਇਆ ਵਿੱਚੋ ਹੋ ਕੱਟੀਐ ਸਤੜੈ ਨਾਮ ਸਮਾਏ,
ਸੋਨੇ ਵਰਗਾ ਸਰੀਰ ਹੋ ਜਾਏਗਾ, ਗੁਰੂਦੇਵ ਜੀ ਆਪਣੇ ਨਾਲ ਮਿਲਾ ਲੈਣਗੇ। ਭਰਮ ਮਾਇਆ ਵਿੱਚੋਂ ਕੱਟੀਐ, ਮਾਇਆ ਦਾ ਭਰਮ ਭੁਲੇਖਾ ਅੰਦਰੋਂ ਨਿਕਲ ਜਾਏਗਾ। ਇਹ ਜਿੰਨਾ ਵੀ ਛਲਾਵਾ ਹੈ ਕਿ ਸਰੀਰ ਸੱਚਾ ਹੈ, ਪਰਿਵਾਰ ਸੱਚਾ ਹੈ, ਪੈਸਾ ਧਨ ਦੌਲਤ ਅਹੁਦਾ ਹਮੇਸ਼ਾ ਰਹਿਣਾ ਹੈ, ਇਹ ਭੁਲੇਖਾ ਨਿਕਲ ਜਾਏਗਾ। ਦੂਸਰਿਆਂ ਨੂੰ, ਆਪਣੇ ਵੱਡਿਆਂ ਵਡੇਰਿਆਂ ਨੂੰ, ਆਪਣੇ ਤੋਂ ਜਿਹੜੀ ਉਮਰ ਤੋਂ ਵੱਡੇ ਨੇ, ਜਾਂ ਸੰਗੀਆਂ ਸਾਥੀਆਂ ਨੂੰ ਜਾਂਦਿਆਂ ਹੋਇਆਂ ਵੇਖ ਕੇ, ਉਹਨਾਂ ਨੂੰ ਮੌਤ ਦੀ ਅਗੋਸ਼ ਵਿੱਚ ਪਿਆ ਹੋਇਆਂ ਵੇਖ ਕੇ ਵੀ ਸਾਡਾ ਭੁਲੇਖਾ ਦੂਰ ਨਹੀਂ ਹੁੰਦਾ। ਉਹ ਜਾ ਰਹੇ ਨੇ, ਮੈਂ ਵੀ ਜਾਣਾ, ਇਹ ਨਹੀਂ ਕਦੀ ਵੀ ਯਾਦ ਆਉਂਦਾ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਭੁਲੇਖਾ ਹੈ, ਇਹ ਭਰਮ ਹੈ, ਕੱਟਿਆ ਜਾਏਗਾ। ਸੱਚੜੈ ਨਾਮ ਸਮਾਏ, ਤੇ ਸੱਚੇ ਨਾਮ ਦੇ ਵਿੱਚ, ਸੋਹਣੇ ਸੱਚੇ ਨਾਮ ਦੇ ਵਿੱਚ ਸਮਾ ਜਾਵਾਂਗੇ। ਸੱਚੇ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਸੱਚੇ ਨਾਮ 'ਚ ਸਮਾ ਜਾਵਾਂਗੇ, ਹਰੀ ਦੇ ਗੁਣ ਗਾਇਨ ਹੋ ਜਾਣਗੇ, ਤੇ ਪ੍ਰੀਤਮ ਵਾਹਿਗੁਰੂ ਜੀ ਨੂੰ ਮਿਲ ਕੇ ਸੁੱਖਾਂ ਨੂੰ ਪ੍ਰਾਪਤ ਹੋਵਾਂਗੇ। ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉਮੈ ਜਾਏ। ਜਦੋਂ ਇਸ ਅਵਸਥਾ ਤੇ ਪਹੁੰਚ ਗਏ, ਵਾਹਿਗੁਰੂ ਜੀ ਦੇ ਨਾਲ ਮੇਲ ਹੋ ਗਿਆ, ਤੇ ਹਮੇਸ਼ਾ ਹਮੇਸ਼ਾ ਆਨੰਦ ਦੀ ਅਵਸਥਾ, ਜਿਹੜਾ ਝੋੜਾ ਹੈ ਚਲੇ ਜਾਣ ਦਾ, ਜਵਾਨੀ ਚਲੇ ਜਾਣ ਦਾ, ਸਰੀਰ ਚਲੇ ਜਾਣ ਦਾ, ਇਹ ਅਹੁਦੇ ਖੁੱਸ ਜਾਣ ਦਾ, ਮਾਇਆ ਹੱਥੋਂ ਨਿਕਲ ਜਾਣ ਦਾ, ਇਹ ਝੋੜਾ ਚਲਿਆ ਜਾਏਗਾ, ਤੇ ਸਦਾ ਆਨੰਦ ਹੋ ਜਾਏਗਾ। ਵਿੱਚੋਂ ਹਉਮੈ ਜਾਏ, ਮੈਂ ਮੇਰੀ ਦੀ ਭਾਵਨਾ ਜਿਹੜੀ ਹੈ ਖਤਮ ਹੋ ਜਾਏਗੀ। ਜਿੰਨੀ ਪੁਰਖੀ ਹਰ ਨਾਮ ਚਿੱਤ ਲਾਇਆ, ਜਿਹਨਾਂ ਪੁਰਖਾਂ ਨੇ ਨਾਮ ਦੇ ਨਾਲ ਆਪਣਾ ਚਿੱਤ ਜੋੜ ਲਿਆ, ਤਿਨਕੈ ਹਉ ਸਦ ਲਾਗੋਂ ਪਾਏ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪਵਾਂ। ਜਿਹਨਾਂ ਗੁਰਮੁਖਾਂ ਪਿਆਰਿਆਂ ਨੇ ਨਾਮ ਜਪ ਲਿਆ, ਕੰਚਨ ਕਾਇਆ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ। ਸੋਨੇ ਵਰਗਾ ਸਰੀਰ ਕਰਨਾ ਹੈ, ਕਰ ਗੁਰੂ ਦੇ ਨਾਲ ਮਿਲ ਕੇ। ਜਿਹੜਾ ਰੰਗ ਰੂਪ ਤੇਰੇ ਉੱਤੇ ਚੜ੍ਹੇਗਾ, ਜਿਹੜਾ ਸੁਹੱਪਣ ਤੇਰੇ ਉੱਤੇ ਆਵੇਗਾ, ਉਹ ਸੁਹੱਪਣ ਜਾਣ ਵਾਲਾ ਨਹੀਂ ਹੋਣਾ। ਉਹ ਸੁਹੱਪਣ ਬਾਹਰਲੀਆਂ ਕਰੀਮਾਂ ਦਾ, ਕਿਸੇ ਹਾਰ ਸ਼ਿੰਗਾਰ ਦਾ ਮੁਥਾਜ ਨਹੀਂ ਹੋਣਾ, ਉਹ ਚਿਰ ਸਥਾਈ ਰਹਿਣਾ ਹੈ।
ਸੋ ਸੱਚਾ ਸੱਚ ਸਲਾਹੀਐ ਜੋ ਸਤਿਗੁਰ ਦੇ ਬੁਝਾਏ।
ਹੁਣ ਕਿਹੜੇ ਉਹਦੀ ਸ਼ਲਾਘਾ ਨਾਲ ਜੁੜਦੇ ਹਨ? ਜਿਹੜੇ ਸੋ ਸੱਚਾ ਸੱਚ ਮਿਲਾਏ ਜੇ ਸਤਿਗੁਰ ਦੇ ਬੁਝਾਏ, ਉਹ ਗੁਰੂ ਜੀ ਦੇ ਨਾਲ ਮਿਲ ਗਏ, ਜਿਹਨਾਂ ਨੂੰ ਗੁਰੂ ਜੀ ਨੇ ਆਪ ਸੋਝੀ ਕਰਵਾ ਦਿੱਤੀ। ਸੋਝੀ ਆਉਣੀ, ਗੁਰਾਂ ਜੀ ਦੀ ਸ਼ਰਨ ਵਿੱਚ ਪੈਣਾ, ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ, ਸਿੰਘ ਸਜਣਾ, ਗੁਰਬਾਣੀ ਦੇ ਨਾਲ ਬਾਣੀ ਤੇ ਬਾਣੀ ਦੇ ਧਾਰਨੀ ਹੋਣਾ, ਇਹ ਵੀ ਉਹ ਵਾਹਿਗੁਰੂ ਜੀ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਤਾਂ ਹੀ ਹੋ ਸਕੀਦਾ। ਪਰ ਜੇ ਇੱਥੇ ਕਈ ਵਾਰੀ ਗੁਰਮੁਖ ਪਿਆਰੇ ਕਹਿ ਦਿੰਦੇ ਨੇ, ਕਈਆਂ ਨੂੰ ਕਈ ਉਹ ਕਹਿੰਦੇ ਅਜੇ ਪਰ ਪਰਮਾਤਮਾ ਦੀ ਕਿਰਪਾ ਨਹੀਂ ਹੋਈ ਮੇਰੇ ਤੇ। ਭਾਈ ਉਹਦੀ ਕਿਰਪਾ ਦੇ ਪਾਤਰ ਬਣਨ ਲਈ, ਉਹਦੀ ਸਵੱਲੀ ਨਦਰ ਦੇ ਵਿੱਚ ਆਉਣ ਵਾਸਤੇ ਵੀ ਤਾਂ ਸੇਵਾ, ਸਿਮਰਨ, ਗੁਰੂ ਦੇ ਦਰ ਦੇ ਉੱਤੇ ਨਿਤਾ ਪ੍ਰਤੀ ਨੇਮ ਨਾਲ ਹਾਜ਼ਰੀ ਭਰਨੀ, ਤਾਂ ਹੀ ਉਹਦੀ ਨਿਗਾਹ 'ਚ ਆਵਾਂਗੇ। ਕਿਸੇ ਅਫਸਰ ਦੀ ਨਿਗਾਹ 'ਚ ਕਿਵੇਂ ਆਈਦਾ? ਉਹਦੇ ਮੂਜਬ ਕੰਮ ਕਰਕੇ, ਉਹਦੇ ਮਾਤ ਹਿੱਤ ਰਹਿ ਕੇ, ਉਹਦੇ ਰੋਜ਼ ਸਾਹਮਣੇ ਜਾ ਕੇ, ਉਹਦੀ ਰੋਜ਼ ਜੀ ਹਜ਼ੂਰੀ ਕਰਕੇ ਫੇਰ ਹੋਈਦਾ। ਇਸੇ ਤਰ੍ਹਾਂ ਪਰਮਾਤਮਾ ਜੀ ਦੀ ਕਿਰਪਾ ਦੇ ਪਾਤਰ ਬਣਾਂਗੇ, ਜੇਕਰ ਰੋਜ਼ਾਨਾ ਨਾਮ ਜਪਾਂਗੇ, ਉਹਦੀ ਮਿਹਰ ਹੋ ਗਈ ਤਾਂ ਹਜ਼ੂਰ ਪਾਤਸ਼ਾਹ ਜੀ ਆਖਦੇ ਹਨ ਕਿ ਜਿਹਨਾਂ ਨੂੰ ਆਪ ਸੋਝੀ ਕਰਾ ਦੇ, ਉਹ ਉਹਦੇ ਨਾਲ ਜੁੜਦੇ। ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਉਹ ਬਖਸ਼ਿਸ਼ ਕਰੇ ਤੇ ਤਾਂ ਹੋ ਸਕੀਦਾ ਹੈ।
ਗੁਣ ਸਤਿਗੁਰ ਭਰਮ ਭੁਲਾਣੀਐ ਕਿਆ ਮੋਹ ਦੇਸਨ ਆਗੈ ਜਾਏ।
ਕੋਈ ਸਵੱਲੀ ਨਦਰ ਦੇ ਪਾਤਰ ਨਹੀਂ ਬਣ ਸਕੇ ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੂੰਹ ਦਿਸਣ ਅੱਗੇ ਜਾਏ। ਦਰਗਾਹ ਦੇ ਵਿੱਚ ਜਾ ਕੇ ਕੀ ਮੂੰਹ ਦਿਖਾਵੇਂਗੇ, ਕੀ ਮੂੰਹ ਦਿਖਾਉਣਗੇ, ਕਿਹੜੇ ਮੂੰਹ? ਰੇ ਰੇ ਦਰਗੇ ਕਹਿ ਨਾ ਕੋ, ਜਿਹਨਾਂ ਨੇ ਨਾਮ ਜਪਿਆ ਉਹਨਾਂ ਨੂੰ ਓਏ ਓਏ ਕੋਈ ਨੀ ਕਹਿੰਦਾ ਦਰਗਾਹ ਦੇ ਵਿੱਚ, ਨਾ ਇੱਥੇ ਕੋਈ ਓਏ ਕਹਿੰਦਾ ਹੈ ਨਾ ਦਰਗਾਹ ਦੇ ਵਿੱਚ ਕੋਈ ਓਏ ਕਹਿੰਦਾ। ਸਤ ਸੰਗਤ, ਕਈ ਵਾਰੀ ਤੁਹਾਨੂੰ ਜੱਜ ਦੀ ਕਚਹਿਰੀ ਵਿੱਚ, ਦੁਨੀਆਂ ਦੀਆਂ ਜਿਹੜੀਆਂ ਕਚਹਿਰੀਆਂ ਨੇ, ਇੱਥੇ ਜਾਣ ਦਾ ਮੌਕਾ ਮਿਲੇ। ਜਿਹੜੀਆਂ ਸਮਾਜ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਹੋਣ ਉਹਨੂੰ ਜੱਜ ਨਹੀਂ ਕਹਿੰਦਾ, ਆਓ ਜੀ ਬੈਠੋ ਜੀ ਕਿਵੇਂ ਆਏ ਹੋ ਪੁੱਛਦਾ। ਪਰ ਜਿਹੜੇ ਚੋਰ ਚੁੱਕੇ ਹੋਣ, ਪਾਪੀ ਗੁਨਾਹਗਾਰ ਹੋਣ, ਸਜ਼ਾ ਭੁਗਤਣ ਗਏ ਹੋਣ, ਉਹਨਾਂ ਨੂੰ ਜੱਜ ਸਤਿਕਾਰ ਦਿੰਦਾ ਨਹੀਂ। ਉਹਨਾਂ ਨੂੰ ਜੱਜ ਤਾਂ ਕੀ, ਜਿਹੜੇ ਸੇਵਾਦਾਰ ਉਰਲੇ ਪਰਲੇ ਵੀ ਹੁੰਦੇ ਨੇ ਨਾ, ਨੇੜੇ ਤੇੜੇ ਵਾਲੇ, ਉਹ ਵੀ ਕਹਿੰਦੇ ਨੇ ਇੱਥੇ ਖੜਾ ਜਾ, ਉਹ ਜਾ ਪਰਾਂ ਖੜਾ ਜਾ, ਧੱਕੇ ਪੈਂਦੇ ਨੇ, ਓਏ ਓਏ ਕਹਿੰਦੇ ਨੇ। ਤੋ ਦਰਗਾਹ 'ਚ ਕੀ ਮੂੰਹ ਲੈ ਕੇ ਜਾਵੇਂਗਾ? ਜੇਕਰ ਨਾਮ ਨਾ ਜਪੇ, ਗੁਰੂ ਦੀ ਸ਼ਰਨ ਵਿੱਚ ਨਾ ਪਿਓ, ਤਾਂ ਕੀ ਤੇਰਾ ਹੋਵੇਗਾ? ਹਜ਼ੂਰ ਆਖਦੇ ਕਿਆ ਦੇਣ ਮੋਹ ਜਾਏ, ਅਵ ਗੁਣ ਪਛਤਾਏ। ਕਹਿੰਦੇ ਅਵਗੁਣ ਤੇ ਪਛਤਾਣਾ ਹੋਵੇਗਾ, ਦੁੱਖੋ ਦੁੱਖ ਕਮਾਏ। ਪਛਤਾਵਾ ਹੋਵੇਗਾ, ਤੇਰਾ ਉੱਥੇ ਸਨਮਾਨ ਨਹੀਂ ਹੋਵੇਗਾ, ਤੇ ਫਿਰ ਦੁੱਖ ਹੀ ਦੁੱਖ ਕਮਾਏ ਹੋਏ ਹੋਣਗੇ। ਨਾਮ ਰੱਤੀਆਂ ਸੇ ਰੰਗ ਚਲੂਲਾ, ਪਿਰਕੈ ਅੰਕ ਸਮਾਏ। ਜਿਹੜੇ ਨਾਮ ਨਾਲ ਰੰਗੇ ਗਏ, ਉਹਦੇ ਰੰਗ ਦੇ ਵਿੱਚ ਰੰਗੇ ਗਏ, ਉਹਨਾਂ ਦਾ ਰੰਗ ਚਲੂਲਾ ਖਿੜ ਗਿਆ, ਉਹਨਾਂ ਦਾ ਰੰਗ ਰਾਰਾ ਰੰਗੋ ਪਿਆ ਮਨ ਆਪਣਾ, ਲਾਲ ਰੰਗ ਹਮਕੋ ਲੱਗਾ। ਉਹ ਉਸਨੂੰ ਲਾਲ ਰੰਗ ਲੱਗਾ, ਲਾਲ ਰੰਗ ਤਿਸਕੋ ਲੱਗਾ, ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨੈ ਲਾਗੈ ਦਾਗਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੜ ਨਾ ਹੋਵੀ ਭੰਗ। ਤੇਰਾ ਇੱਕੋ ਨਾਮ ਮਜੀਠੜਾ, ਪਰਮਾਤਮਾ ਦੇ ਮਜੀਠ ਰੰਗ ਵਿੱਚ ਰੰਗਿਆ ਜਾਏਗਾ, ਤੇ ਚਲੂਲਾ ਸੋਹਣਾ ਜਿਹਾ ਰੰਗ ਤੇਰੇ ਉੱਤੇ ਚੜ ਜਾਏਗਾ। ਤਿਸ ਜੇਵੜ ਅਵਰ ਨਾ ਸੁੱਜਾਈ, ਕਿਆ ਤਿਸ ਆਗੈ ਕਹੀਐ ਜਾਏ, ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ। ਤੋ ਉਹ ਪਰਮਾਤਮਾ ਵਾਹਿਗੁਰੂ ਜੀ ਦੀ ਸੋਝੀ ਉਸ ਉੱਤੇ ਹੋ ਗਈ ਜਿਹਦੇ ਉੱਤੇ ਆਪ ਹੱਥ ਰੱਖ ਕੇ ਮੇਰਾ ਮਤ ਕਰਕੇ ਕਰਵਾ ਲਈ।
ਜਿਨੇ ਸੱਚੜਾ ਸੱਚ ਸਲਾਹਿਆ, ਹਉ ਤੁਮ ਲਾਗੋ ਪਾਏ।
ਜਿਨੇ ਸੱਚੜਾ ਸੱਚ ਸਲਾਹਿਆ, ਹਉ ਤਿਨ ਲਾਗੋ ਪਾਏ। ਜਿਨ੍ਹਾਂ ਨੇ ਸੱਚੇ ਨਾਮ ਦੀ ਸ਼ਲਾਘਾ ਕੀਤੀ, ਮੈਂ ਉਹਨਾਂ ਦੇ ਚਰਨਾਂ ਤੇ ਢਹਿ ਪਵਾਂ, ਉਹਨਾਂ ਦੇ ਚਰਨਾਂ ਤੇ ਉਹਨਾਂ ਨੂੰ ਪੁੱਛਾਂ। ਅਸੀਂ ਕਈ ਵਾਰੀ ਹੁੰਦਾ ਨਾ ਜ਼ਿੰਦਗੀ ਦੇ ਵਿੱਚ, ਸਾਨੂੰ ਕਿਸੇ ਕੰਮ ਕਰਨ ਦੇ ਪਤਾ ਨਾ ਲੱਗਦਾ ਹੋਵੇ ਕਿ ਇਹ ਕੰਮ ਕਿਵੇਂ ਕਰਨਾ ਹੈ, ਕਿਵੇਂ ਇਸ ਨੂੰ ਸਿਰੇ ਚਾੜਨਾ ਹੈ, ਕਿਵੇਂ ਨੇਪਰੇ ਚਾੜਨਾ ਹੈ, ਕਿਵੇਂ ਉੱਚੇ ਮਰਤਬੇ ਤੇ ਪਾਉਣਾ, ਕਾਰਜ ਸਿੱਧੀ ਕਰਨੀ ਕਿਵੇਂ। ਤਾਂ ਅਸੀਂ ਜਿਹੜੇ ਤਜੁਰਬੇਕਾਰ ਨੇ, ਐਕਸਪੀਰੀਅੰਸਡ ਹਨ, ਉਹਨਾਂ ਕੋਲ ਜਾ ਕੇ ਪੁੱਛਦੇ ਹਾਂ ਭਾਈ ਤੁਸੀਂ ਕਿਵੇਂ ਕੀਤਾ। ਉਹਨਾਂ ਕੋਲ ਜਾ ਕੇ ਅਸੀਂ ਪੁੱਛਦੇ ਹਾਂ, ਉਹ ਸਾਨੂੰ ਸੋਝੀ ਦਿੰਦੇ ਹੈ। ਕਹਿੰਦੇ ਗੁਰਮਤ ਦੀ ਜੇ ਤੈਨੂੰ ਸੋਝੀ ਨਹੀਂ ਪੈ ਰਹੀ, ਜੇ ਤੂੰ ਸਮਝਣਾ ਹੈ ਕਿ ਕਿਵੇਂ ਗੁਰੂ ਦੀ ਚਾਲੀ ਉੱਤੇ ਚੱਲੀਏ, ਤੇ ਭਾਈ ਜਿਹੜੇ ਗੁਰਮੁਖ ਪਿਆਰੇ, ਗੁਰਮੁਖ ਰੰਗੀਆਂ ਰੂਹਾਂ ਪਹੁੰਚ ਗਈਆਂ ਨੇ, ਉਹਨਾਂ ਦੇ ਕੋਲ ਚੱਲਿਆ ਜਾ, ਉਹਨਾਂ ਦੇ ਕੋਲ ਬੈਠ ਕੇ ਪੁੱਛਣਾ ਕਰ ਕਿਵੇਂ ਵਾਹਿਗੁਰੂ ਦੀ ਦਰਗਾਹ ਵਿੱਚ ਕਬੂਲ ਹੋਈਦਾ। ਸਤਸੰਗਤ, ਇੱਕ ਬਹੁਤ ਮਹਾਨ ਆਤਮਾ, ਆਪ ਜੀਆਂ ਨੇ ਜੋ ਪਿਛਲੇ ਪਾਸੇ ਬੈਕਗਰਾਊਂਡ ਤੇ ਬੋਰਡ ਲੱਗਿਆ ਪੜ੍ਹ ਲਿਆ ਹੋਏਗਾ, ਸੋਈ ਮਿਹਰ ਮਿਹਰ ਮਰਵਾਨਾ ਮਰਦਾਨਾ, ਸੋਈ ਮਿਹਰ ਮਿਹਰ ਮਿਹਰਵਾਨਾ, ਜਾਕੋ ਮਰਦ ਮਰਦ ਮਰਦਾਨਾ। ਕਹਿੰਦੇ ਉਹ ਮਿਹਰਬਾਨ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੇ ਜੇ ਉਹ ਮਰਦ ਅਖਵਾਏ ਜਿਹਨਾਂ ਦੇ ਉੱਤੇ ਮਿਹਰ ਹੋ ਗਈ। ਕੌਣ? ਭਾਈ ਸਾਹਿਬ, ਭਾਈ ਮਰਦਾਨਾ ਜੀ, ਜਿਹੜੇ ਗੁਰੂ ਕੇ ਰਬਾਬੀ, ਪਹਿਲੇ ਗੁਰੂ ਕੇ ਰਬਾਬੀ, ਕੀਰਤਨੀ ਹੋਣ ਦਾ ਮਾਣ, ਔਰ ਉਮਰ ਪਰਾਇਣ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰਹੇ। ਧੰਨ ਧੰਨ ਭਾਈ ਸਾਹਿਬ, ਭਾਈ ਮਰਦਾਨਾ ਜੀ, ਜਿਹੜੇ ਗੁਰੂ ਕੇ ਰਬਾਬੀ, ਹਾਲਾਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲੋਂ 10 ਸਾਲ ਛੋਟੇ ਸਨ, ਭਾਈ ਮਰਦਾਨਾ ਜੀ 10 ਸਾਲ ਵੱਡੇ ਸਨ। ਭਾਈ ਸਾਹਿਬ, ਭਾਈ ਮਰਦਾਨਾ ਜੀ, ਜਦੋਂ ਰਬਾਬ ਦੀ ਬਹੁਤ ਸੋਝੀ ਹੈ, ਤਾਲ ਦੀ, ਗਾਇਨ ਦੀ, ਰਾਗ ਦੀ ਬੜੀ ਸੋਝੀ ਹੈ, ਗਾਉਂਦੇ ਵੀ ਚੰਗਾ ਹੈ, ਆਵਾਜ਼ ਬੜੀ ਪਿਆਰੀ ਮਿੱਠੀ ਹੈ, ਗੁਰਾਂ ਜੀ ਨੇ ਸਰਵਣ ਕੀਤਾ ਤੇ ਕਹਿਣ ਲੱਗੇ ਭਾਈ ਤੇਰਾ ਨਾਮ ਕੀ ਹੈ? ਕਹਿੰਦੇ ਜੀ ਮਰਦਾਨਾ। ਰਬਾਬ ਭਲੀ ਵਜਾਉਂਦਾ, ਕੀ ਕੰਮ ਕਰਦਾ? ਜੀ ਅਮੀਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਗਾਉਣਾ, ਉਹਨਾਂ ਦੀ ਸਿਫਤ ਕਰਨਾ, ਰਾਜਿਆਂ ਮਹਾਰਾਜਿਆਂ ਕੋਲ ਜਾ ਕੇ ਉਹਨਾਂ ਦੀ ਸਿਫਤ ਕਰਨਾ ਤੇ ਮੰਗਣਾ, ਸਾਨੂੰ ਮਿਰਾਸੀ ਕਹਿੰਦੇ ਨੇ। ਮੀਰਾਂ ਦੇ ਉੱਤੇ ਆਸ਼ਾ ਰੱਖਣ ਵਾਲਾ ਕਹਿੰਦੇ ਨੇ ਮਿਰਾਸੀ ਹਾਂ ਜੀ ਮੈਂ, ਕਹਿੰਦੇ ਮਰਦਾਨਿਆਂ। ਭਾਈ ਉਸ ਖੁਦਾ ਦੇ ਅੱਗੇ, ਰੱਬ ਜੀ ਦੇ ਅੱਗੇ ਵਜਾ ਰਬਾਬ ਕਿ ਜਿਹਦੇ ਕਰਕੇ ਤੈਨੂੰ ਦੁਬਾਰਾ ਫਿਰ ਮੰਗਣਾ ਨਾ ਪਏ, ਦੂਸਰੇ ਕਿਸੇ ਹੋਰ ਦੇ ਅੱਗੇ ਜਾ ਕੇ ਹੱਥ ਨਾ ਅੱਡਣਾ ਪਵੇ। ਇੱਕ ਸਾਰਿਆਂ ਤੋਂ ਵੱਡਾ ਜਿਹੜਾ ਅਮੀਰ ਹੈ ਪਰਮਾਤਮਾ ਵਾਹਿਗੁਰੂ, ਉਹਦੇ ਦਰ ਦਾ ਮਿਰਾਸੀ ਬਣ। ਐਸਾ ਬਚਨ ਪੱਲੇ ਨਾਲ ਬੰਨਿਆ, ਗੁਰਾਂ ਜੀ ਨੇ ਉਹਨੂੰ ਐਸੀ ਦਾਤ ਸੋਝੀ ਦਿੱਤੀ ਭਾਈ ਸਾਹਿਬ ਮਰਦਾਨਾ ਜੀ ਨੂੰ ਕਿ ਫਿਰ ਕਿਸੇ ਅਮੀਰ ਦੇ ਘਰ ਅੱਗੇ, ਦੁਨੀਆਂ ਦੇ ਬੰਦੇ ਦੇ ਅੱਗੇ ਆ ਜਾ ਕੇ ਹੱਥ ਨਹੀਂ ਅੱਡਿਆ। ਜੈਸੀ ਵੀ ਅਵਸਥਾ ਰਹੀ, ਗੁਰੂ ਨਾਨਕ ਦੇ ਦਰ ਦੇ ਹੋ ਕੇ ਰਹੇ। ਤੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਗਏ, ਆਪਾਂ ਜਿਹੜੀ ਜਿਹੜੀ ਵੀ ਸਾਖੀ ਮਹਾਰਾਜ ਦੀ ਪੜਾਂਗੇ, ਜਿੰਨੀਆਂ ਵੀ ਸਾਖੀਆਂ ਪੜਾਂਗੇ, ਚਾਰੋ ਉਦਾਸੀਆਂ ਵਿੱਚ ਚਾਰੋ ਕੁੰਟਾਂ ਦਾ ਗੁਰਾਂ ਜੀ ਨੇ ਭ੍ਰਮਣ ਕੀਤਾ, ਉੱਥੇ ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਸਨ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਕਿਹਾ ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮੀਰਾਸੀ, ਬਹੁਤ ਭਲੀ ਬਹੁਤ ਸੋਹਣੀ ਰਬਾਬ ਵਜਾਉਂਦਾ ਹੈ ਮਰਦਾਨਾ ਜੀ। ਤੇ ਰਬਾਬ ਵੀ ਨਹੀਂ, ਗੁਰਾਂ ਜੀ ਨੇ ਉਹਨਾਂ ਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਦੇ ਦਿੱਤੇ। ਕਈ ਵਾਰੀ ਆਪਾਂ ਸਾਖੀਕਾਰਾਂ ਕੋਲੋਂ ਜਾਂ ਕਈ ਗੁਰਮੁਖ ਪਿਆਰੇ ਕਹਿ ਜਾਂਦੇ ਨੇ ਮਰਦਾਨਾ ਜੀ ਨੂੰ ਭੁੱਖ ਲੱਗਦੀ ਸੀ, ਬੜੇ ਆਤੁਰ ਹੋ ਜਾਂਦੇ, ਉਹ ਪਿਆਸੇ ਹੋ ਜਾਂਦੇ। ਨਹੀਂ ਭਾਈ ਸਾਧ ਸੰਗਤ, ਜਿਹੜਾ ਗੁਰੂ ਨਾਨਕ ਦੇ ਕੋਲ ਰਹਿੰਦਾ ਹੈ, ਗੁਰੂ ਨਾਨਕ ਦੀ ਬਾਣੀ ਗਾਇਨ ਕਰਦਾ ਹੈ। ਕਿੱਦਾਂ, ਕਿੰਨੇ ਜਾਣੀ ਜਾਣ ਸਨ ਭਾਈ ਮਰਦਾਨਾ ਜੀ, ਕੈਸੀ ਅਵਸਥਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਜਾ ਕਾਈ ਸਿਫਤ ਖੁਦਾ ਦੀ ਕਰੀਏ, ਬਾਣੀ ਆਈਏ। ਗੁਰਾਂ ਜੀ ਦੇ ਬਾਣੀ ਗਾਉਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਮਰਦਾਨਾ ਜੀ ਨੂੰ ਕਿਹੜਾ ਰਾਗ ਵਜਾਉਣਾ ਹੈ, ਕਿਹੜਾ ਤਾਲ ਵਜਾਉਣਾ ਹੈ। ਰਬਾਬ ਛੇੜ ਦੇ, ਉਹਦੀਆਂ ਤੰਦਾਂ ਉੱਤੇ ਜ਼ੀਰ ਨੂੰ ਮਾਰ ਦੇ। ਤੋ ਇੰਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਉੱਚ ਅਵਸਥਾ ਦੇ ਮਾਲਕ ਸਨ। ਕਿੰਨੀ ਨੇੜਤਾ ਗੁਰੂ ਸਾਹਿਬ ਜੀ ਦੇ ਨਾਲ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਭਾਈ ਮਰਦਾਨਾ ਜੀ, ਕਹਿੰਦੇ ਮਹਾਰਾਜ ਤੁਹਾਡੇ ਵਿੱਚ ਮੇਰੇ ਵਿੱਚ ਅੰਤਰ ਤੇ ਕੋਈ ਨਹੀਂ, ਤੁਸੀਂ ਵੀ ਮਿਰਾਸੀ ਡੂਮ ਤੇ ਮੈਂ ਵੀ ਡੂਮ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਇਹ ਬਚਨ ਕਹਿਣ ਵਾਲਾ ਕਿ ਤੁਸੀਂ ਵੀ ਡੂਮ ਤੇ ਮੈਂ ਵੀ ਡੂਮ, ਤੁਸੀਂ ਖੁਦਾਏ ਵੀ ਡੂਮ ਮੈਂ ਆਪ ਦਾ ਡੂਮ, ਇੰਨਾ ਪਿਆਰ ਇੰਨੀ ਨੇੜਤਾ। ਤੇ ਗੁਰੂ ਸਾਹਿਬ ਜੀ ਨਾਲ ਨਾਲ ਰਹਿੰਦੇ ਹਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦਿਆਂ ਹੋਇਆਂ ਤੁਰਨ ਦਰਿਆ ਦੇ ਉੱਤੇ ਉਹਨਾਂ ਦੇ ਚਲਾਣੇ ਦਾ ਦਿਵਸ ਹੈ ਅੱਜ। ਅੱਜ ਦੇ ਦਿਨ 13 ਮੱਘਰ ਸੰਮਤ 1591 ਸੰਨ 1534 ਦੇ ਵਿੱਚ ਉਹਨਾਂ ਨੇ ਅਕਾਲ ਚਲਾਣਾ ਕੀਤਾ। ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕੁਰਮ ਦਰਿਆ, ਕੁਰਮ ਦਰਿਆ ਦੇ ਕਿਨਾਰੇ ਤੇ ਵਸਿਆ ਹੋਇਆ ਸ਼ਹਿਰ ਕੁਰਮ ਸ਼ਹਿਰ ਹੈ, ਉੱਥੇ ਗੁਰੂ ਸਾਹਿਬ ਜੀ ਦੀ ਭ੍ਰਮਣ ਕਰਦੇ ਹੋਏ ਪਹੁੰਚੇ ਹਨ। ਤੇ ਜਦੋਂ ਉੱਥੇ ਪਹੁੰਚੇ, ਦਰਿਆ ਦੇ ਕਿਨਾਰੇ ਤੇ ਬੈਠੇ ਨੇ ਕੁਰਮ ਦਰਿਆ ਦੇ, ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ ਹੈ, ਚਿੜੀਆਂ ਦੀ ਚਹਿਕ ਚਹਾਚ ਹੈ, ਤੇ ਬੜਾ ਸੋਹਣਾ ਕੁਦਰਤ ਦਾ ਨਜ਼ਾਰਾ। ਤੇ ਮਹਾਰਾਜ ਕਹਿੰਦੇ ਮਰਦਾਨਾ ਜੀ ਆਪ ਜੀ ਨੇ ਅੱਜ ਚਲੇ ਜਾਣਾ ਹੈ, ਇਸ ਸੰਸਾਰ ਤੋਂ ਰੁਖਸਤ ਹੋ ਜਾਣਾ। ਅੱਛਾ ਮਹਾਰਾਜ ਮੈਂ ਇੱਥੇ ਚਲੇ ਜਾਣਾ। ਹਾਂ ਭਾਈ ਮਰਦਾਨਿਆ, ਇਹ ਤੇਰੇ ਜਾਣ ਦਾ ਟਿਕਾਣਾ ਆ ਗਿਆ, ਸਮਾਂ ਵੀ ਆ ਗਿਆ, ਸਥਾਨ ਵੀ ਆ ਗਿਆ। ਕਿ ਮਹਾਰਾਜ ਮੇਰੇ ਪਰਿਵਾਰ ਨਾਲ ਹੁਣ ਮੇਰਾ ਮੇਲ ਨਹੀਂ ਹੋਣਾ। ਨਹੀਂ ਮਰਦਾਨਿਆ, ਕਿ ਉਹਨਾਂ ਨੂੰ ਮੇਰੇ ਸਰੀਰ ਦੇ ਅੰਤਿਮ ਕਿਰਿਆਵਾਂ ਕਰਨ ਦਾ ਵੀ ਇਹ ਵੀ ਸਮਾਂ ਨਹੀਂ ਮਿਲਣਾ। ਕਹਿੰਦੇ ਨਹੀਂ ਮਰਦਾਨਿਆ, ਸਥਾਨ ਵੀ ਬਹੁਤ ਜ਼ਰੂਰੀ ਹੈ ਤੇ ਸਮਾਂ ਵੀ ਹੁਣ ਨਹੀਂ ਬਚਿਆ, ਇਸ ਕਰਕੇ ਪਰਮਾਤਮਾ ਨੂੰ ਯਾਦ ਕਰ ਤੇ ਦੱਸ ਤੇਰੀ ਅੰਤਿਮ ਇੱਛਾ ਕੀ ਹੈ। ਕਹਿੰਦੇ ਪਾਤਸ਼ਾਹ ਆਪ ਜੀ ਦੇ ਨਾਲ ਰਹਿ ਕੇ ਸਾਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ, ਗੁਰਸਿੱਖਾਂ ਕੀ ਭੁੱਖ ਸਭ ਗਈ, ਤੇ ਨਾ ਪਿੱਛੇ ਹੋਰ ਖਾਇ ਕਲੇਰੀ। ਤੁਸਾਂ ਨੇ ਕੀਰਤਨ ਦੀ ਨਾਮ ਦੀ ਐਸੀ ਦਾਤ ਝੋਲੀ ਚ ਪਾਈ ਹੈ, ਹੋਰ ਕੋਈ ਇੱਛਾ ਬਾਕੀ ਬਚੀ ਹੀ ਨਹੀਂ ਹੈ। ਅੱਛਾ ਭਾਈ ਮਰਦਾਨਿਆ ਦੱਸ, ਤੂੰ ਮੁਸਲਮਾਨ ਪਰਿਵਾਰ ਦੇ ਵਿੱਚੋਂ ਹੈ, ਤੇਰੇ ਪੂਰੇ ਹੋ ਜਾਣ ਤੋਂ ਬਾਅਦ ਤੇਰੇ ਸਰੀਰ ਦਾ ਕੀ ਕਰੀਏ, ਬ੍ਰਾਹਮਣਾਂ ਦੇ ਵਾਂਗ ਇਸ ਨੂੰ ਜਲ ਪ੍ਰਵਾਹ ਕਰ ਦਈਏ, ਕਿ ਖੱਤਰੀਆਂ ਦੇ ਵਾਂਗ ਇਸ ਨੂੰ ਅੱਗ ਦੇ ਸਪੁਰਦੇ ਆਤਿਸ਼ ਕਰ ਦਈਏ, ਕਿ ਮੁਸਲਮਾਨ ਪਰਿਵਾਰ ਹੋਣ ਕਰਕੇ ਤੈਨੂੰ ਸਪੁਰਦੇ ਖਾਕ ਕਰ ਦਈਏ, ਤੈਨੂੰ ਦਫਨਾ ਦਈਏ। ਮਹਾਰਾਜ ਇੰਨੀ ਕੁ ਸੋਝੀ ਤਾਂ ਆਪ ਜੀ ਨੇ ਬਖਸ਼ ਦਿੱਤੀ ਹੈ, कि इस शरीर विचों जिंद जान हंस चले जाने तो बाद शरीर का कुछ भी कर लीए तो इनू कोई फर्क नहीं पैण वाला, ये आप जी की इच्छा है। जो भी कर दोगे, मेरा हुण इस शरीर के नाल इन्ना ते प्यार दे अभ्यास नहीं रह गया, खत्म कर दिता है। अच्छा भाई मरदानिया, जे तू कवे तो तेरी याद दे विच इत्थे एक सोहना जिहा कोई मकबरा बना दईए, तेरी इत्थे याद कायम रहेगी कि मरदाना मरदाने का यह मकबरा है, उहदी कबर है। कहिंदे सतगुरु की कर दे, नाले ते आप जी ने सोझी दित्ती इस कलबूत विचों निकल जाना है ते फिर मैनू मकबरियां विच कबरां दे विच बन्नण दा की फायदा। कैसी मरदाना जी दी अवस्था उच्ची, साध संग सोचिए जरा, बेनती है। सानू गुरु जी ने इन्हां सारियां बंधना दे विचों भरमां विचों वहमां विचों कढ दित्ता, पर अज कई गुरसिख हो के गुरु की बाणी दे नाल जुड़े नाम त्री गुरसिख हो के भी कबरां दी पूजा दे नाल मकबरियां दी पूजा दे नाल पत्थरां दी पूजा दे नाल जुड़े। वो धन भाई मरदाना जी, वेखो उन्हां दे आपां सिख्या लईए। भाई मरदाना जी महाराज, कोई जरूरत नहीं है, आप जी दे नाल रहना ही काफी। इन्ना सत्कार महाराज जी ने दिता धन गुरु ग्रंथ साहिब जी दे अंदर मरदाना जी नूं संबोधित होके दो श्लोक गुरां जी ने उचार दिते। बिहागड़ा राग दी वार दे अंदर गुरां जी ने दो श्लोक उचारे, श्लोक मरदाना पहला, कल कल वाली काम मद मनुआ पीवन हार, शराब दा अलंकार लिया, रूपक अलंकार लिया, ते समझाया जिमें शराब शरीर नूं समाज नूं घर परिवार नूं खराब करदी है, काम क्रोध लोभ मोह हंकार भी उस शरीर नूं खराब करदे हन, इन्हां तों बचना है। तो भाई साहिब भाई मरदाना जी दा अज अकाल चलाने दा दिवस है। भाई मरदाना जी दे उहनां दे चलाने तों बाद जदों परिवार नूं आ के दस्सिया कि भाई मरदाना जी उह चलाना कर गए हन, तुहानूं छड्ड गए ने शरीर करके सब नूं, उन्हां दे सपुत्र उन्हां दे घरों बीबी आई, उन्हां दे माता जी बीबी लज्जो जी उन्हां दा नाम है, पिता बदरो जी, वह आए कहन लगे जिवें मरदाने नूं अपने नाल रखिया ऐ उन्हां दे पुत्र ने शहजादा जी रजादा, उन्हां नूं हुण सच्चे पातशाह जी इन्हां नूं भी अपनी शरण विच रखो, अपनी झाड़ू बरदारी बख्शिश करो। तो धन हन भाई साहिब भाई मरदाना जी जिन्हां दा आपां अज दिवस मना रहे हां, और श्रोमणी गुरद्वारा प्रबंधक कमेटी वालों श्री दरबार साहब जी के वालों हर साल उन्हां दा यह दिवस मनाया जाता है। अखंड पाठ साहब जी के इस स्थान के उत्ते भोग भी पैने हैं, भोग तो उपरंत दीवान सजने ने उन्हां दीआं साखियां जो उन्होंने कीर्तन गायन किया, गुरु साहब जी का उमर पुराण साथ दिता, उन्होंने परिवार ने जिमें गुरु दर घर की सेवा की, यह सारा आपां भोग तो उपरंत गुरु के रागियां रबाबियां गुरसिखां ढाडी सिंघां कमिश्नरां दे पासों इस थान ते सरवण करना है। तो गुरदेव महाराज आखिरी बचन कह रहे हैं चौथा पदा शब्द, जिन सचड़ा सच सलाहया हौ तिन लागौ पाए, मैं उन्हां दे चरणां ते ढै पवां जी, जन सचे निर्मल तिन मिलिया मल सब जाए, जन सच्चे हो गए निर्मल मल तो रहत पवित्र हो गए, ते फिर जेड़े उन्हां निर्मल होया पवित्र होया नू मिल जांदे ने, कहिंदे तिन मिलिया मल सब जाए, तू भी अपनी मैल दवाउणी है, शरीर दी मैल दूर करनी है, मन दी मैल दूर करनी है, तां उन्हां नू मिल, तेरी मैल भी चले जाएगी, पवित्र 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 पुनीत नाम जपै नानक मन प्रीत, उन्हां नू मिल, उन्हां नू मिल के तेरी मैल भी दूर हो जाएगी, उन मिलिया मल सब जाए, सच्चा सर नाए सच्चा सहज सुभाए। फिर शुरू करदे ने दूसरी पंक्ति दा अद लैके, तिन मिलिया मल सब जाए सच्चा सर नाए, जिन्हां ने सच दे सरोवर च इशनान कर लिया, रामदास सरोवर नहाते सब उतरे पाप कमाते, संगत च इशनान कर लिया संतो रामदास सरोवर निका, जो नहावै सो कुल तरावै उधार हुआ है जी का। उन्हां नूं मिल के मल चली गई जिहड़े सच्चे विच इशनान कर लिया, सच्चे सहज सुभाए। ਸਹਿਜ ਤੇ ਟਿਕਾ ਦੀ ਅਵਸਥਾ ਵਿੱਚ ਆ ਗਏ। ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬਜਾਏ। ਜਿਹੜਾ ਪਰਮਾਤਮਾ ਦਾ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ ਨਾਮ ਹੈ, ਗਮਤਾ ਤੋਂ ਪਰੇ ਹੈ, ਸਤਿਗੁਰ ਦੀਆ ਬਜਾਏ। ਗੁਰਾਂ ਜਿਹਨੇ ਉਸ ਨਾਮ ਦੀ ਸੋਝੀ ਕਰਵਾ ਦਿੱਤੀ, ਅਨ ਦਿਨ ਭਗਤ ਕਰਹਿ ਰੰਗ ਰਾਤੇ, ਐਸੀ ਅਵਸਥਾ ਨੂੰ ਪਹੁੰਚਿਆ ਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ ਰਹਿ ਜਾਂਦਾ। ਉਹ ਬਾਹਰਲੀ ਜਿਹੜੀ ਲਿਸ਼ਕ ਪੁਸ਼ਕ ਤੋਂ ਦੂਰ ਹੋ ਜਾਂਦੇ ਹਨ ਤੇ ਨਾਮ ਦੇ ਰੰਗ ਵਿੱਚ ਰੱਗੇ, ਨਾਨਕ ਸੱਚ ਸਮਾਏ, ਸੱਚ ਵਿੱਚ ਉਹਨਾਂ ਦੀ ਸਮਾਏ ਹੋ ਜਾਂਦੀ ਹੈ। ਜਿੰਨੀ ਸੱਚੜਾ ਸੱਚ ਧਿਆਇਆ ਹੁਣ ਤਿਨਕੈ ਲਾਗੋ ਪਾਏ। ਜਿਹਨਾਂ ਨੇ ਸੱਚ ਦੀ ਆਰਾਧਨਾ ਕੀਤੀ, ਨਾਮ ਜਪਿਆ, ਸੱਚੇ ਨਾਲ ਜੁੜ ਕੇ ਸਚਿਆਰ ਦੀ ਅਵਸਥਾ ਨੂੰ ਪਹੁੰਚ ਗਏ, ਮੈਂ ਉਹਨਾਂ ਦੇ ਚਰਨਾਂ ਤੇ ਢਹਿ ਪਵਾਂ, ਉਹਨਾਂ ਦੇ ਚਰਨਾਂ ਦੀ ਖਾਕ ਬਣ ਜਾਵਾਂ। ਤੋ ਧੰਨ ਧੰਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵਡਹੰਸ ਰਾਗ ਦੇ ਅੰਦਰ ਸਾਨੂੰ ਜੀਵਨ ਦੇ ਵਿੱਚ ਜ਼ਿੰਦਗੀ ਦੇ ਅੰਦਰ ਸੋਝੀ ਦਿੱਤੀ ਹੈ, ਨਾਮ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ, ਗੁਰੂ ਵਾਲੇ ਬਣਨ ਦਾ, ਬਾਣੀ ਤੇ ਬਾਣੀ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਕੀ ਵਿਚਾਰ ਕਰਦਿਆਂ, ਭਾਈ ਸਾਹਿਬ ਮਰਦਾਨਾ ਦੇ ਜੀਵਨ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਵਲਤੀਆਂ ਹੋ ਗਈਆਂ ਹੋਣਗੀਆਂ। ਆਪ ਸਰਬੱਤ ਸੰਗਤ ਬਖਸ਼ਿੰਦ ਹੋ, ਗੁਰੂ ਸਾਹਿਬ ਬਖਸ਼ਿੰਦ ਹਨ, ਅਸੀਸਾਂ ਦੇਣੀਆਂ। ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਦਰ ਘਰ ਦੀ ਸੇਵਾ ਲੈਂਦੇ ਰਹਿਣ। ਬਹੁਤ ਬਹੁਤ ਧੰਨਵਾਦ। ਸਮੁੱਚਾ ਪ੍ਰਬੰਧ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਬਾਰ ਸਾਹਿਬ ਜੀ ਦੇ ਜਿੰਨੇ ਵੀ ਸੇਵਾਦਾਰ ਮੈਨੇਜਰ ਸਾਹਿਬ ਹਨ, ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਸੱਚੇ ਪਾਤਸ਼ਾਹ ਜੀ ਦੀ ਦਰ ਘਰ ਦੀ ਕੌਮ ਦੀ ਸੰਗਤਾਂ ਦੀ ਤਨ ਮਨ ਧਨ ਕਰਕੇ ਸੇਵਾ ਕਰ ਰਹੇ ਨੇ ਮਹਾਰਾਜ, ਉਹਨਾਂ ਦਾ ਵੀ ਸ਼ੁਕਰਾਨਾ ਹੈ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਫਿਰ ਸਰਵਣ ਕਰਦੇ ਹਾਂ। ਗੁਰੂ ਗੁਰੂ ਕਰਦਿਆਂ ਹੋਇਆਂ ਫਤਿਹ ਦੀ ਸਾਂਝ ਪਾਈਏ ਜੀ।
ਭਗਤ ਨਾਨਕ ਸੱਚ ਸਮਾਏ, ਜਿਨ ਸੱਜਣਾ ਸੱਚ ਤੇਰਾ।